नौवें रतन संत ईश्वर सिंह जी महाराज राड़ा साहिब। इस सालां दे मौजूदा अमोल ते सर्वोत्तम रतन सन संत ईश्वर सिंह जी महाराज राड़ा साहिब, जिन्हां ने नाम बाणी दे अभ्यास ते साधन सत शब्द दे अभ्यास राही लखां ही मनुखां नूं आत्मवादी ते फिर हजारां नूं ही सिमरन दी लोह लगाई है। कोई 8 लाख तो उपर प्राणियां नूं अमृत दी दात दे के कलगीधर पिता दी पवित्र सिक्खी नाल जोड़िया है। यूपी सिख मिशन दे एक समय रहे इंचार्ज ते महान लगन दे मालक ज्ञानी बादल सिंह जी दा एह विचार है कि सिक्खी नूं जिन्ना महापुरखा ने सिंजिया संचारिया ते सवारिया है, जेकर सारे ही गुरमुख महापुरखा हठियां तपियां दी एक आज तक दी सूची तैयार कर ली जावे, तद संत ईश्वर सिंह जी महाराज उन्हां विच्चों उपरली लाइन विच नजर आउणगे, जिन्हां ने सिक्खी अंदर नवी दुनिया नूं प्रवेश कराया सी। ओह एह कई वारी कह चुके सन, हजारां प्रचारक यतन करके जो गल तैयार करदे हन ते जिन्हां दे यतन फेल हो जांदे हन, पर संत जी महाराज दा ढंग ही निराला सी। उन्हां राही तारण कीती हुई सिक्खी दा कोई मनुख कदे भी सिक्खी तो परे ते पतत नहीं हो सकदा। साडे प्रचारकां दी प्रेरणा उपरली सतह दी है, पर महापुरखां दा ढंग अंदरला ते अमोल है, जो कदे भी उतर ही नहीं सकता। अगलियां 17 अंदर कुछ जीवन समाचार दे रहे हां। ए आखरी नहीं, इस तो पिछों पाठकां दे विचार जोड़ के फिर अगली किसी पुस्तक विच पेश करांगा। यतन ए है कि लोकां नूं सत मार्ग आत्म ज्ञान ते ब्रह्म ज्ञान दा पवित्र मार्ग सही दर्शाया जावे। पटियाले दे शहर तों 10-12 मीलां दी विख ते एक नगर अलोवाल विखे सिख सरदारां दा मशहूर खानदान सी। इस परिवार दे मोढ़ी उस समय बाबा राम सिंह जी सन, पिंड दे नंबरदार भी सन, सफेद पोश भी, सरकार दरबार नाल संबंधित कई वड्डे सरदार आप जी दे नजदीकी रिश्तेदार भी सन। वैसे संत सेवी बचना दे मिठे ते सच्चे लोकां दी हामी भरन वाले सन, आम लोकां विच सत्कार दी नजर नाल तक्के जांदे सन। उह सदा ही आए गए महात्मा दी सेवा करदे सन। संत महात्मा दी संगत इन्हां दा एक बणिया होया सुभाव ते एक तरह जीवन विवहार वर्गा ही सी। एक वारी एक त्रिकालदर्शी महात्मा जो के विरक्त ते एकांत पसंद सन, इस नगर दे बाहर आके कुटिया विच रहे, तां बाबा जी ने बने हुए सुभा अनुसार ही दुध प्रसाद आदि नाल सेवा कीती। कई दिन रह के तुरन लगे महात्मा जी ने हस के कहा, सरदार राम सिंह असी जा रहे हां, पर गुलाब दा फुल लै लै, इस नूं लै जाके घर रख लै, असी तेरे घर विच ऐसी खुशबू छड़ चले हां कि ओह तेरे सारे ही परिवार नूं सुगंधित प्रफुल्लत ते फिर मुक्त कर देवेगी। जिस तरह गुलाब दी खूबसूरती है सुगंधी ते गुणा दा भरपूर खजाना है, इसे ही तरह ओह महात्मा भी हर गुणा संपन्न ते आत्म ज्ञान दा भरपूर खजाना ही साबित होवेगा। तुसी तकोगे के नहीं, पर तुहाडी बाकी दी रहिंदी संतान ते परिवार इह जरूरी तक सकेगा कि किस तरह तुहाडे घर दी ए ज्योति लोकां दे घरां चों अज्ञान अंधेर नूं नाश करदी है। ओह राजा प्रजा दोनों वल्लों पूजिया सम्मानिया जावेगा। बाबा जी ने करवाली नाल इह गल कीती, ओह खुश होई, पर नाल ही आम सुभाव अनुसार गल कीती, तुहानूं गल वी नहीं करनी आई कि बाबा जी इह वर दिओ ओह साडे ही घर रहे ते साडी सेवा करे, जेकर ओह दूर ही रहेगा तद सानू की लभेगा। बाबा जी हस के कहन लगे, ओ पोलियो बाकी दे पुत्तर केरा खंड परोसदे हन कि उस तो रह जावेगी। कोई तां टब्बर विच्चों ऐसा लाल होवे जिस नाल लोकां अंदर प्रभुता होवे, खाना ते भोगणा ते अपनी ही किस्मत दा है। समय पिछों सरदार जी दे ग्रह विखे सपुत्तर दा जन्म होया, करदियां नूं महात्मा दा वर भुल ही चुका सी। ओह खुश होए ते गरीब गुरबे नूं मुंह मंगियां मुरादां दित्तियां गईयां। बच्चे दा जन्म ब्रह्म मुहूर्त सुबह 2 बजे होया। सुबह जिथे आप जी दे गुरुद्वारे जाके प्रसाद करवाया, उथे जन्म दा समा ते हालात दस के जन्म कुंडली भी बनवाई, नाम गुलाब सिंह रखिया। बच्चे दे चिन्ह तक के ज्योतिषी एक गल्लों हैरान सी कि आप जी दे सज्जे पैर विच अख वर्गा निशान बनिया होया सी। ਜੋ ਕਿਸੇ ਮਹਾਨ ਧਾਰਮਿਕ ਜਾਂ ਫਿਰ ਸ਼੍ਰੋਮਣੀ ਰਾਜਸੀ ਸਮਰਥਾ ਦੇ ਸ਼ਕਤੀਮਾਨ ਸ਼ਖਸੀਅਤ ਹੋਣ ਦਾ ਚਿੰਨ੍ਹ ਸੀ। ਇਸ ਬੱਚੇ ਦੀ ਪੈਦਾਇਸ਼ ਨੇ ਇੱਕ ਚਮਤਕਾਰ ਹੋਰ ਕੀਤਾ ਕਿ ਬਾਬਾ ਰਾਮ ਸਿੰਘ ਜੀ ਦਾ ਸਤਕਾਰ ਹਰ ਪਾਸੇ ਤਰੱਕੀ ਕਰਨ ਲੱਗ ਪਿਆ। ਸਰਕਾਰੀ ਦਫ਼ਤਰ ਵਿੱਚ ਇਹ ਦਸ਼ਾ ਸੀ ਕਿ ਉਹ ਜਿਸ ਵੀ ਕਾਰਜ ਹਿੱਤ ਜਾਂਦਾ ਉਹ ਤੁਰੰਤ ਹੀ ਹੋ ਜਾਂਦਾ ਸੀ। ਅਸਲ ਵਿੱਚ ਹਰ ਬੱਚਾ ਆਪਣੀ ਕਰਮ ਗਤੀ ਨਾਲ ਹੀ ਲੈ ਕੇ ਹੀ ਇਸ ਸੰਸਾਰ ਵਿੱਚ ਆਉਂਦਾ ਹੈ। ਉਹ ਜਗ੍ਹਾ ਕੰਮ ਧਰਤੀ ਤੇ ਸਾਜ ਸਮਾਨ ਕੇਵਲ ਮਾਤਰ ਬਹਾਨਾ ਹੀ ਹੁੰਦੇ ਹਨ, ਜਿਸ ਕਰਕੇ ਕਾਰਜ ਨੇ ਸ਼ੁੱਧ ਹੋ ਜਾਣਾ ਹੈ। ਜਿਸ ਮਨੁੱਖ ਨੇ ਬੜੀ ਵੱਡੀ ਜਗ੍ਹਾ ਪੁੱਜਣਾ ਹੈ, ਕੁਦਰਤ ਐਸੇ ਹਾਲਾਤ ਪੈਦਾ ਕਰੇਗੀ ਕਿ ਕਿਸੇ ਤਰ੍ਹਾਂ ਉਹ ਉਸ ਕਾਬਲ ਹੋ ਹੀ ਜਾਵੇਗਾ, ਫਿਰ ਅਗਲੀ ਸੰਭਾਲ ਉਹ ਆਪ ਹੀ ਕਰਦਾ ਹੈ। ਪਰ ਸਮੇਂ ਨੇ ਹਾਲਾਤ ਤੇ ਸਾਧਨ ਪਹਿਲਾਂ ਹੀ ਜੋੜੇ ਹੁੰਦੇ ਹਨ। ਬਾਬਾ ਰਾਮ ਸਿੰਘ ਜੀ ਨੇ ਕਈ ਨਜ਼ਦੀਕੀ ਮਹਾਰਾਜ ਪਟਿਆਲੇ ਪਾਸ ਵੱਡੇ ਅਹੁਦੇਦਾਰ ਸਨ, ਸੋ ਉਹ ਕੁਦਰਤੀ ਇਹ ਆਸ ਰੱਖਦੇ ਸਨ ਕਿ ਉਹਨਾਂ ਦਾ ਲੜਕਾ ਵੱਡਾ ਹੋ ਕੇ ਕਿਸੇ ਵੱਡੇ ਸਰਕਾਰੀ ਅਹੁਦੇ ਪਰ ਲੱਗੇ ਜਾਂ ਫਿਰ ਘੱਟੋ ਘੱਟ ਸਰਕਾਰ ਦਾ ADC ਲੱਗੇ, ਜੋ ਕਿ ਬਾਕੀ ਦੀ ਸਾਰੀ ਉਮਰ ਦੀ ਤਰੱਕੀ ਤੇ ਉਨਤੀ ਹਿੱਤ ਇੱਕ ਤਰ੍ਹਾਂ ਪੌੜੀ ਦਾ ਪਹਿਲਾ ਡੰਡਾ ਸੀ। ਇਸ ਲਈ ਉਹ ਆਪਣੇ ਪੁੱਤਰ ਨੂੰ ਚੰਗੀ ਸਿੱਖਿਆ ਦੇ ਕੇ ਵਿਦਿਆ ਨਿਪੁੰਨ ਕਰਨਾ ਚਾਹੁੰਦੇ ਸਨ, ਤਾਂ ਜੋ ਉਹ ਕਿਸੇ ਪਾਸੋਂ ਵੀ ਕੱਚਾ, ਕੋਝਾ ਜਾਂ ਫਿਰ ਊਣਾ ਨਜ਼ਰ ਨਾ ਆਏ। ਸੋ ਪ੍ਰਾਇਮਰੀ ਦੀ ਪੜ੍ਹਾਈ ਪਿੱਛੋਂ ਉਹਨਾਂ ਗੁਲਾਬ ਸਿੰਘ ਜੀ ਨੂੰ ਮਾਡਲ ਸਕੂਲ ਪਟਿਆਲਾ ਵਿਖੇ ਦਾਖਲ ਕਰਵਾ ਦਿੱਤਾ। ਉਨੀ ਦਿਨੀ ਕਿਸੇ ਬੱਚੇ ਦਾ ਸ਼ਹਿਰ ਤੇ ਫਿਰ ਮਾਡਲ ਤੇ ਪਬਲਿਕ ਸਕੂਲ ਵਿੱਚ ਦਾਖਲ ਹੋਣਾ ਹੀ ਇਸ ਗੱਲ ਦੀ ਗਵਾਹੀ ਸੀ ਕਿ ਉਸ ਬੱਚੇ ਦਾ ਘਰ ਕਿਸ ਕਿਸਮ ਦਾ ਹੈ। ਗੁਲਾਬ ਸਿੰਘ ਜੀ ਹਰ ਪੱਖ ਤੋਂ ਉਨਤੀ ਦੇ ਸਿਖਰਾਂ ਨੂੰ ਛੂੰਦੇ ਸਨ। ਉਹ ਪੜ੍ਹਾਈ ਦੇ ਪੱਖੋਂ ਉੱਤਮ, ਖਿਲਾੜੀ ਦੇ ਪੱਖ ਤੋਂ ਅੱਗੇ, ਉਹ ਜ਼ਿਲ੍ਹੇ ਦੀ ਹਾਕੀ ਦੇ ਖਿਲਾੜੀ ਸਨ। ਗੁਲਾਬ ਸਿੰਘ ਜੀ ਦਾ ਨਾਮ ਉਮਰ ਦੇ ਨਾਲ ਹੀ ਅੱਗੇ ਨੂੰ ਰੋਸ਼ਨ ਹੁੰਦਾ ਗਿਆ। ਹੈਰਾਨੀ ਦੀ ਗੱਲ ਹੈ ਕਿ ਇਹ ਨੌਜਵਾਨ ਹਰ ਮਨ ਪਿਆਰਾ ਸੀ। ਖੇਲਾਂ ਸਮੇਂ ਉਹ ਖਿਡਾਰੀ, ਪੜ੍ਹਾਈ ਸਮੇਂ ਉਹ ਮਿਹਨਤੀ ਤੇ ਚੰਗੇ ਦਿਮਾਗ ਦਾ ਮਾਲਕ ਸੀ। ਭਾਈਚਾਰਕ ਕੰਮਾਂ ਸਮੇਂ ਸੇਵਾਦਾਰਾਂ ਵਿੱਚ ਪਹਿਲੀ ਸਫ ਦਾ ਮੋਹਰੀ ਸੀ। ਜਿੱਧਰ ਤੱਕੋ ਉਸ ਪਾਸੇ ਇੱਕ ਤਰ੍ਹਾਂ ਹੀਰੋ ਸੀ, ਜਿੱਥੇ ਕੁਦਰਤ ਵੱਲੋਂ ਉਹ ਅਫਸਰ ਸਰਦਾਰ ਦਲੀਪ ਸਿੰਘ ਜੀ ਦੇ ਰਿਸ਼ਤੇਦਾਰ ਸਨ, ਉੱਥੇ ਉਹਨਾਂ ਨੂੰ ਰੱਬ ਨੇ ਮਨੁੱਖੀ ਹੁਸਨ ਵੀ ਰਜ ਕੇ ਪ੍ਰਦਾਨ ਕੀਤਾ ਸੀ। ਉਹਨਾਂ ਦੇ ਸਰੀਰ ਦਾ ਹਰ ਅੰਗ ਕੁਦਰਤ ਨੇ ਰੀਝ ਨਾਲ ਬਣਾਇਆ ਸੀ। ਫਿਰ ਉੱਤਮ ਵਿਚਾਰ, ਉੱਚ ਆਚਾਰ ਤੇ ਲੋਕਾਂ ਲਈ ਦਰਦਮੰਦ ਦਿਲ, ਫਿਰ ਨਾਲ ਹੀ ਸੰਤ ਸੇਵਾ ਸਤਸੰਗੀ ਤੇ ਹਰ ਸਮੇਂ ਸੇਵਾ ਲਈ ਕਮਰ ਕੱਸੇ ਕਰੀ ਰੱਖਣ ਦੀ ਆਦਤ ਨੇ ਜਿਸਮ ਨੂੰ ਹਰ ਪਾਸੇ ਤੋਂ ਅਮੋਲਕ ਬਣਾ ਦਿੱਤਾ ਸੀ। ਸਾਧ ਸੰਗਤ ਪੂਰਵ ਜਨਮ ਦੇ ਸੰਜੋਗ ਕਈ ਵਾਰੀ ਸਾਫ ਹੀ ਨਜ਼ਰ ਆ ਜਾਂਦੇ ਹਨ। ਗੁਲਾਬ ਸਿੰਘ ਜੀ ਪਰ ਇਹ ਅਸਰ ਸਾਫ ਹੀ ਦਿਸਦਾ ਸੀ। ਘਰੇਲੂ ਰਿਸ਼ਤੇਦਾਰਾਂ ਦੇ ਮਾਹੌਲ ਕਾਰਨ ਉਹਨਾਂ ਨੂੰ ਇੱਕ ਚੰਗੇ ਅਮੀਰਾਂ ਦੇ ਰਹਿਣ ਬਹਿਣ ਦੇ ਨਾਲ ਹੀ ਕੇਵਲ ਮਾਤਰ ਐਸ਼ੋ ਇਸ਼ਰਤ ਵੱਲ ਹੀ ਰੁਝਾਨ ਕਰਨਾ ਚਾਹੀਦਾ ਸੀ, ਪਰ ਉਹਨਾਂ ਦਾ ਰੁਖ ਗੁਰਦੁਆਰੇ ਦੀ ਸੇਵਾ, ਸੰਤਾਂ ਦੇ ਸਤਸੰਗ ਤੇ ਹਰੀ ਕੀਰਤਨ ਵੱਲ ਸੀ। ਉਹ ਸ਼ਾਮ ਸਵੇਰੇ ਦੋ ਵੇਲੇ ਗੁਰਦੁਆਰੇ ਚਲੇ ਜਾਂਦੇ ਤੇ ਹਰੀ ਕੀਰਤਨ ਕਰਦੇ ਸਨ। ਰਾਤ ਸਮੇਂ ਉਹ ਵੀ ਕੇਵਲ ਮਾਤਰ ਉਸ ਜਥੇ ਨਾਲ ਬਾਹਰ ਟਿੱਬੀਆਂ ਪਰ ਹੀ ਜਾ ਬਿਰਾਜਦੇ ਸਨ, ਜੋ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੁਆਣਾ ਦੇ, ਫਿਰ ਸੰਤ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਦੇ ਸਤਸੰਗੀ ਸਨ। ਸਦਾ ਇਸ ਸਕੂਲ ਤੋਂ ਵੇਲ ਪਾ ਕੇ ਉਹ ਇੱਕ ਗਿਆਨਵਾਨ ਤੇ ਤਕੜੇ ਅਭਿਆਸੀ ਸੰਤ ਸੰਤੋਖ ਸਿੰਘ ਜੀ ਮਹਾਰਾਜ ਪਾਸ ਚਲੇ ਜਾਂਦੇ ਸਨ। ਕਈ ਵਾਰੀ ਪਟਿਆਲੇ ਦੇ ਮਸ਼ਹੂਰ ਤਿਆਗੀ ਤੇ ਬਧੇ ਮੁਕਤ ਅਲ ਮਸਤ ਫਕੀਰ ਬਾਬਾ ਤਿਆਨਾ ਜੀ ਦੇ ਦਰਸ਼ਨ ਕਰਨ ਗਏ ਸਨ। ਇੱਕ ਵਾਰੀ ਤੋਪਖਾਨੇ ਦੇ ਬਹੁਤ ਸੱਜਣ, ਖਾਸ ਕਰ ਕਿਸ਼ਨ ਸਿੰਘ ਜੀ ਆਦਿਕ ਸਮੇਤ ਬਾਬਾ ਤਿਆਨੇ ਪਾਸੋਂ ਕੋਈ ਗਿਆਨ ਦੀ ਗੱਲ ਪੁੱਛਣ ਲੱਗੇ। ਉਹ ਹੱਸ ਕੇ ਕਹਿਣ ਲੱਗੇ, ਉਹ ਜਾਓ, ਬਹੁਤੀਆਂ ਗੱਲਾਂ ਨਾ ਕਰੋ, ਤੁਹਾਡੀ ਤਸੱਲੀ ਤਾਂ ਨਹਿਰ ਕੰਢੇ ਬੈਠੇ ਹੋਏ ਸਾਧ ਨਹੀਂ ਕਰਨੀ ਹੈ। ਇਹ ਕੀਰਤਨੀ ਜਥਾ ਪਹਿਲਾਂ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੁਆਣੇ ਵਾਸ ਹੀ ਜਾਇਆ ਕਰਦਾ ਸੀ। ਇੱਕ ਵਾਰੀ ਰਾਮਪੁਰ ਤੋਂ ਇੱਕ ਸੱਜਣ ਆਏ ਜਿਨ੍ਹਾਂ ਦਾ ਨਾਮ ਸੰਤਾ ਸਿੰਘ ਸੀ। ਉਹ ਕਟਾਰੀ ਤੇ ਵਸਨੀਕ ਸਨ ਤੇ ਭਾਈ ਗੁਜਰ ਸਿੰਘ ਜੀ ਬਾਈ ਦੇ ਹੀ ਰਿਸ਼ਤੇਦਾਰ ਵੀ ਸਨ। ਉਹਨਾਂ ਨੇ ਬਾਈ ਜੀ ਨੂੰ ਕਿਹਾ ਕਿ ਚਲੋ ਤੁਹਾਨੂੰ ਆਪਣੇ ਸੰਤਾਂ ਦੇ ਦਰਸ਼ਨ ਕਰਾਈਏ, ਜਿੱਥੇ ਲੰਗਰ ਵਿੱਚ ਮਿੱਠੇ ਚਾਵਲ ਬਣਦੇ ਸਨ। ਜਦੋਂ ਥਾਂ ਪਤਾ ਦਿੱਤਾ ਤਦ ਬਾਈ ਜੀ ਹੋਰ ਹੈਰਾਨ ਹੋਏ ਕਿ ਉਹ ਨਹਿਰ ਦੇ ਕੰਢੇ ਹੀ ਰਹਿੰਦੇ ਸਨ। ਬਾਬੇ ਧਿਆਨੇ ਨੇ ਵੀ ਕਿਸੇ ਨਹਿਰ ਵਾਲੇ ਸੰਤਾਂ ਦਾ ਹੀ ਪਤਾ ਦੱਸਿਆ ਸੀ। ਸੋ ਬਾਈ ਜੀ ਪਹਿਲਾਂ ਮੁਕੰਦ ਸਿੰਘ ਜੀ, ਸੰਤੋਖ ਸਿੰਘ ਜੀ ਮੁੰਨੀ ਕਿਸ਼ਨ ਸਿੰਘ ਜੀ, ਬਿਸ਼ਨ ਸਿੰਘ ਜੀ ਆਦਿਕ ਨਾਲ ਸਲਾਹ ਕਰਕੇ ਹੀ ਇੱਕ ਪੂਰਨਮਾਸ਼ੀ ਤੋਂ ਪਹਿਲੇ ਦਿਨ ਰਾਮਪੁਰ ਰੇਰੂ ਸਾਹਿਬ ਦਰਸ਼ਨ ਕਰਨ ਹਿਤ ਜਾਣ ਲਈ ਤਿਆਰ ਹੋਏ ਸਨ। ਉੱਥੇ ਜਾ ਕੇ ਇਹ ਫਿਰ ਸਦਾ ਲਈ ਉਸੇ ਹੀ ਘਰ ਦੇ ਹੋ ਗਏ ਸਨ। ਗੁਲਾਬ ਸਿੰਘ ਜੀ ਵੀ ਇਨ੍ਹਾਂ ਦੇ ਹੀ ਸਾਥੀ ਹੋ ਗਏ। ਗਲਾ ਸੁਰੀਲਾ ਸੀ, ਉਹ ਕੀਰਤਨ ਵਿੱਚ ਪੂਰਾ ਹਿੱਸਾ ਲੈਂਦੇ ਸਨ। ਤੋਪਖਾਨੇ ਅੰਦਰ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਇਤਨਾ ਪ੍ਰਤਾਪ ਵਧਿਆ ਕਿ ਸਿਪਾਹੀ ਤੋਂ ਲੈ ਕੇ ਸਰਦਾਰਾਂ ਤੱਕ ਸਾਰੇ ਹੀ ਸੇਵਕ ਬਣ ਗਏ ਸਨ। ਸੰਤ ਅਤਰ ਸਿੰਘ ਜੀ ਮਹਾਰਾਜ ਵਿੱਚ ਇੱਕ ਮਹਾਨ ਸ਼ਕਤੀ ਸੀ ਕਿ ਜੋ ਵੀ ਇੱਕ ਵਾਰੀ ਨਾਲ ਗੰਢਿਆ ਗਿਆ ਮੁੜ ਕੇ ਭਰਮ, ਵਹਿਮ, ਦੁਬਿਧਾ ਤੇ ਅਗਿਆਨ ਦੇ ਚੱਕਰ ਵਿੱਚ ਨਹੀਂ ਫਸਿਆ। ਇੱਕ ਵਾਰੀ ਦਰਸ਼ਨ ਕਰਨ ਆਇਆ ਸਾਰੀ ਉਮਰ ਲਈ ਮੁਰੀਦ ਹੋ ਗਿਆ। ਫਿਰ ਉੱਥੇ ਆਇਆ ਦਾ ਆਦਰਸ਼ ਇੱਕ ਮਾਤਰ ਸੇਵਾ ਤੇ ਸਿਮਰਨ ਹੋ ਜਾਂਦਾ ਸੀ। ਹੋਰ ਹਰ ਮਾਰਗ ਅੰਦਰ ਸਾਥੀ ਸਹਾਈ ਦੀ ਉਡੀਕ ਕਰੀਦੀ ਹੈ, ਪਰ ਇਸ ਮਾਰਗ ਵਿੱਚ ਤੁਰੇ ਜਾਂਦਿਆਂ ਜੀਵਨ ਮਨੋਰਥ ਸੁਤੇ ਹੀ ਪ੍ਰਾਪਤ ਹੁੰਦੇ ਤੁਰੇ ਜਾਂਦੇ ਹਨ ਤੇ ਸਾਥ ਹੀ ਆਪ ਹੀ ਨਾਲ ਲੱਗਦਾ ਤੁਰਿਆ ਜਾਂਦਾ ਹੈ। ਫਿਰ ਇਹ ਮੇਲ ਇੱਕ ਸਤਸੰਗਤ ਦੇ ਰੂਪ ਵਿੱਚ ਮਹਾਨ ਬੋਹਿਤ ਰੂਪ ਹੋ ਜਾਂਦਾ ਹੈ। ਇਸ ਬੋਹਿਥੇ ਵਿੱਚ ਹਰ ਸਵਾਰੀ ਦੀ ਮੰਜ਼ਿਲ ਤਾਂ ਇੱਕ ਹੀ ਹੁੰਦੀ ਹੈ, ਪਰ ਆਤਮ ਅਨੰਤ ਤੇ ਸਵੈ ਸਰੂਪ ਅੰਦਰ ਟਿਕਾਣਾ ਇਹ ਇੱਕ ਅਕਹਿ ਆਨੰਦ ਸਰੂਪ ਤੇ ਸਾਗਰ ਅੰਦਰ ਟੁਬੀਆਂ ਮਾਰਨ ਵਾਲੀ ਕਹਾਵਤ ਹੈ। ਜੋ ਜਿੰਨਾ ਅਧਕ ਜਾਣਕਾਰ ਤੇ ਡੂੰਘਾਈਆਂ ਨੂੰ ਤੱਕਣ ਵਾਲਾ ਹੋਵੇਗਾ ਉਹ ਉਤਨਾ ਹੀ ਅਧਕ ਲਾਭ ਤੇ ਆਨੰਦ ਨੂੰ ਪ੍ਰਾਪਤ ਹੋਵੇਗਾ। ਸੰਤ ਜੀ ਮਹਾਰਾਜ ਦੇ ਇਹ ਸੇਵਕ ਆਪ ਵੀ ਜਗ੍ਹਾ ਪਰ ਜ਼ੋਰ ਲਗਾ ਕੇ ਤੇ ਹੋਰ ਅੱਗੇ ਵਧਣ ਦਾ ਯਤਨ ਕਰਦੇ ਰਹਿੰਦੇ ਸਨ। ਹਰ ਕਿਸੇ ਦਾ ਕੇਵਲ ਇੱਕ ਹੀ ਨਿਸ਼ਾਨਾ ਸੀ ਕਿ ਉਹ ਵੱਧ ਤੋਂ ਵੱਧ ਆਤਮ ਗਿਆਨ ਸਵੈ ਸਰੂਪ ਵਿੱਚ ਸਥਿਤੀ ਹਾਸਲ ਕਰ ਸਕੇ। ਦਸਮ ਦੁਆਰ ਅਗਮ ਅਪਾਰ ਦੇ ਗੁਜ ਭੇਦ ਨੂੰ ਜਾਣਨ ਦਾ ਉਤਸ਼ਾਹ ਹਰ ਇੱਕ ਅੰਦਰ ਵੱਧ ਤੋਂ ਵੱਧ ਸੀ। ਇਹ ਵੱਖਰੀ ਗੱਲ ਹੈ ਕਿ ਸਤਪੁਰਖਾਂ ਨੇ ਆਪ ਇਹ ਭੇਦ ਕਿਸੇ ਪਰ ਜ਼ਾਹਰ ਹੋਣ ਦਿੱਤਾ ਹੋਵੇ ਜਾਂ ਫਿਰ ਨਾ। ਇਸ ਸਮੇਂ ਜੋ ਸਤਸੰਗੀ ਹਰ ਮਹੀਨੇ ਸਤਸੰਗ ਕਰਨ ਨੂੰ ਜਾਂਦੇ ਸਨ ਉਹਨਾਂ ਵਿੱਚੋਂ ਸਿਰ ਕੱਢ ਸਨ ਸੰਤ ਬਿਸ਼ਨ ਸਿੰਘ ਜੀ ਰੋਣੀ ਵਾਲੇ। ਇਨ੍ਹਾਂ ਨੇ ਹੀ ਗੁਲਾਬ ਸਿੰਘ ਜੀ ਨੂੰ ਇਹ ਪ੍ਰੇਰਣਾ ਕੀਤੀ ਕਿ ਜੇਕਰ ਤੁਹਾਡਾ ਵਿਚਾਰ ਪਰਮਾਰਥ ਵੱਲ ਪੈਣ ਦਾ ਹੈ ਤਦ ਤੁਸੀਂ ਰੇਰੂ ਸਾਹਿਬ ਜ਼ਰੂਰ ਜਾਵੋ। ਗਰਮੀਆਂ ਦੀ ਬਹਾਰ ਸੀ। ਗੁਲਾਬ ਸਿੰਘ ਜੀ ਦਾ ਨਜ਼ਦੀਕੀ ਸਲਾਹਕਾਰ ਉਸ ਸਮੇਂ ਹੀਰਾ ਸਿੰਘ ਜੀ ਸਨ ਜੋ ਕਿ ਤੋਪਖਾਨੇ ਸਿਪਾਹੀ ਸਨ। ਪਰ ਫਿਰ ਪਿੱਛੋਂ ਮਹਾਰਾਜ ਨੇ ਉਹਨਾਂ ਨੂੰ ਇਸ ਪਾਸੇ ਤੋਂ ਪੁਲਿਸ ਦੀ ਥਾਣੇਦਾਰੀ ਵੱਲ ਬਦਲ ਦਿੱਤਾ ਸੀ, ਜਿੱਥੇ ਉਹ ਫਿਰ ਰਿਟਾਇਰ ਹੋਏ। ਸੋ ਦੋਹਾਂ ਹੀ ਸਾਥੀਆਂ ਨੇ ਰੇਰੂ ਸਾਹਿਬ ਜਾਣ ਦਾ ਮਨ ਬਣਾਇਆ। ਹੀਰਾ ਸਿੰਘ ਜੀ ਨੂੰ ਇੰਨੀ ਦਿਨੀ ਵੱਡਾ ਬੁਖਾਰ ਹੋ ਕੇ ਹਟਿਆ ਸੀ। ਉਹ ਕਮਜ਼ੋਰ ਵੀ ਸਨ ਤੇ ਰੋਟੀ ਤੋਂ ਬਿਨਾਂ ਹੀ ਕਈ ਦਿਨ ਹੋ ਚੁੱਕੇ ਸਨ। ਆਮ ਤੌਰ ਪਰ ਵੱਡੇ ਬੁਖਾਰ ਪਿੱਛੋਂ 10 ਦਿਨਾਂ ਤੱਕ ਰੋਟੀ ਡਾਕਟਰ ਮਨਾ ਕਰਦੇ ਸਨ। ਸੋ ਹੀਰਾ ਸਿੰਘ ਜੀ ਰੋਟੀ ਤੋਂ ਬਿਨਾਂ ਹੀ ਸਨ। ਦੁੱਧ ਕਿੰਨਾ ਹੀ ਪੀ ਲਿਆ ਜਾਵੇ ਤਸੱਲੀ ਨਹੀਂ ਹੁੰਦੀ ਸੀ। ਸੋ ਦੋਹਾਂ ਸੱਜਣਾਂ ਨੇ ਜਾਣ ਲਈ ਮਨ ਬਣਾ ਲਿਆ ਸੀ। ਦੋਵਾਂ ਨੂੰ ਸੰਤ ਬਿਸ਼ਨ ਸਿੰਘ ਜੀ ਨੇ ਅੰਮ੍ਰਿਤਪਾਨ ਕਰਨ ਤੇ ਫਿਰ ਸਿਮਰਨ ਦਾ ਸਾਧਨ ਪੁੱਛਣ ਦੀ ਪ੍ਰੇਰਣਾ ਦੇ ਦਿੱਤੀ ਸੀ। ਸੋ ਇਹ ਉਸੇ ਹੀ ਤਰ੍ਹਾਂ ਰਾਤ ਸਮੇਂ ਲੁਧਿਆਣਾ ਪੁੱਜੇ। ਉਸ ਸਮੇਂ ਮੋਟਰਾਂ ਤੇ ਗੱਡੀਆਂ ਆਮ ਨਹੀਂ ਸਨ। ਰਾਤ ਸਮੇਂ ਹੀ ਪਟਿਆਲੇ ਤੋਂ ਗੱਡੀ ਪਰ ਰਾਮਪੁਰੇ ਨੂੰ ਜਾਣ ਹਿੱਤ ਦੁਆਰੇ ਮੰਡੀ ਲਈ ਚਲੀਦਾ ਸੀ। ਦੋਹਾਂ ਸੱਜਣਾਂ ਨੇ ਰਾਤ ਸਟੇਸ਼ਨ ਲੁਧਿਆਣੇ ਪਰ ਕੱਟੀ। ਹੀਰਾ ਸਿੰਘ ਜੀ ਨੇ ਕਿਹਾ, ਲੈ ਭਾਈ ਜੇਕਰ ਬਾਬਾ ਅਤਰ ਸਿੰਘ ਜੀ ਨੇ ਸਾਨੂੰ ਮੰਤਰ ਦੇਣਾ ਹੈ ਤਦ ਮੈਂ ਅੱਜ ਹੀ ਦੁੱਧ ਜਲੇਬੀਆਂ ਖਾ ਲੈਣੀਆਂ ਹਨ। ਆਪ ਹੀ ਬਾਬਾ ਮਿਹਰ ਕਰੇਗਾ। ਉਹ ਰੋਕਣ ਪਰ ਵੀ 4 ਵਾਰੀ ਵਿੱਚ ਸੇਰ ਜਲੇਬੀਆਂ ਤੇ ਸੇਰ ਦੁੱਧ ਪੀ ਗਿਆ। ਰਾਤ ਖੂਬ ਨੀਂਦ ਆਈ। ਸਵੇਰੇ ਹੀ ਸੂਰਜ ਚੜ੍ਹਦੇ ਨਾਲ ਜਾ ਗੁਰਦੁਆਰੇ ਦਰਸ਼ਨ ਕੀਤੇ। ਜਦੋਂ ਨਮਸਕਾਰ ਕਰਨ ਲੱਗੇ ਤਦ ਬਾਬਾ ਜੀ ਨੇ ਹੱਸ ਕੇ ਫੁਰਮਾਇਆ, ਭਾਈ ਹੀਰਾ ਸਿਆਂ ਤੂੰ 3 ਦਿਨਾਂ ਦੀ ਛੁੱਟੀ ਆਇਆ ਹੈ। ਇਹ ਪੁਜੰਗੀ ਤਾਂ ਪੱਕੀ ਛੁੱਟੀ ਲੈ ਕੇ ਆਇਆ ਹੋਵੇਗਾ ਪ੍ਰਤੀਤ ਦਿੰਦਾ ਹੈ। ਇਹ ਅੱਗੇ ਪਤਾ ਨਹੀਂ ਕਦੇ ਆਇਆ ਹੈ ਕਿ ਨਹੀਂ, ਪਰ ਇਸ ਨੂੰ ਤੱਕ ਕੇ ਇਹ ਪ੍ਰਤੀਤ ਹੁੰਦਾ ਹੈ ਜੇਕਰ ਪਤਾ ਨਹੀਂ ਕਦੋਂ ਤੋਂ ਸਾਡੇ ਪਾਸ ਹੈ। ਪਤਾ ਨਹੀਂ ਇਹ ਸਾਡਾ ਭੁਲੇਖਾ ਹੋਵੇ। ਗੁਲਾਬ ਸਿੰਘ ਜੀ ਨੇ ਬੇਨਤੀ ਕੀਤੀ ਕਿ ਮੈਂ ਪਹਿਲੀ ਵਾਰ ਹੀ ਦਰਸ਼ਨ ਕਰਨ ਆਇਆ ਹਾਂ, ਪਰ ਜੇਕਰ ਮਿਹਰ ਕਰੋ ਤਦ ਮੈਂ ਹਰ ਸਵਾਸ ਹੀ ਸੇਵਾ ਵਿੱਚ ਲੱਗਣ ਨੂੰ ਤਨ ਪਾਕ ਸਮਝਾਂਗਾ। ਸੰਤ ਜੀ ਮਹਾਰਾਜ ਨੇ ਉਸੇ ਹੀ ਦਿਨ ਸ਼ਾਮ ਨੂੰ ਅੰਮ੍ਰਿਤਪਾਨ ਕਰਾ ਕੇ ਇਨ੍ਹਾਂ ਨੂੰ ਕਲਗੀਧਰ ਜੀ ਦੇ ਚਰਨਾਂ ਨਾਲ ਜੋੜ ਦਿੱਤਾ। ਫਿਰ ਰਹਿਤ ਬਹਿਤ ਤੇ ਕਰਨੀ ਦੀ ਪ੍ਰਧਾਨਤਾ ਆਦਿਕ ਸਾਰੀ ਸਿੱਖ ਰਹਿਤ ਮਰਿਆਦਾ ਸੁਣਾਈ। ਇਸ ਉਪਰ ਸੁਗੰਧ ਦੀ ਰਸਮ ਉਪਰੰਤ ਜਦੋਂ ਬਾਹਰ ਨਿਕਲੇ ਤਦ ਹੱਸ ਕੇ ਫੁਰਮਾਇਆ, ਲੈ ਭਾਈ ਅਸਾਂ ਅੱਜ ਸਤਿਗੁਰਾਂ ਦੀ ਆਗਿਆ ਨਾਲ ਤੈਨੂੰ ਗੁਲਾਬ ਤੋਂ ਈਸ਼ਰ ਬਣਾ ਦਿੱਤਾ ਹੈ। ਇਹ ਐਸੀ ਰਾਸ ਹੈ ਜਿਉਂ ਜਿਉਂ ਅਧਿਕ ਵਰਤੇਗਾ ਇਹ ਵੱਧਦੀ ਹੀ ਜਾਏਗੀ। ਵਰਤਣ ਹਾਰ ਨੂੰ ਦ੍ਰਿੜ ਨਿਸ਼ਚਾ ਹੋਣਾ ਜ਼ਰੂਰੀ ਹੈ
कि ओह प्यो दादे दे महान कोश पर बैठा है जो रल मिल के खान खर्चण नाल ना निकुटता है ना उस अंदर कोई कमी आ सकती है। लोड़ तां विचार दी है, जदो मनो शंशा हट गया फिर संसारक चिंता किथे रह सकती है। सो मां पुरखां दा पवित्र ज्ञान यह विश्वास दृढ़ करांदा सी। ओह सत शब्द दे विचार, सत शब्द दा अभ्यास, सत व्यवहार करन दे नाल ही सत आचार दी आग्या शक्ति नाल करदे सन। संत अतर सिंह जी महाराज मस्तुआणा पास सिमरन नाल सेवा, टोकरी दी सेवा मुख सी, पर संत अतर सिंह जी महाराज रेरू साहिब पास लंगर दी सेवा ते खेती दी किरत नाल सिमरन दी पहल सी।
गुलाब सिंह ईश्वर बन के जदो पहली बारी पटियाले पुजा तद संगी साथी हैरान ही रह गए कि उसकी किरिया जवान ते विहार दे नाल ही जीवन दा हर करम नवा ते नरोया हो गया है। ओ कदे भी वेले समय साथियां कोल जाके गपोड़ा नहीं मारदे सन, सगों रात समय गई रात तक ते सुबह भी सब तो पहला 2 बजे उठ के इश्नान करके बाहर जाके सिमरन अभ्यास विच लग जांदे सन। इस तरह करदिया ही इम्तिहान सिर पर आ गए। उधर लोग अखर लिख रहे सन पर ईश्वर सिंह जी अंतर आत्मे अपनी किताब ते सत शब्द दी विचार अभ्यास दा मंत्र दृढ़ कर रहे सन। परचे खाली रहे फिर ए अरदास करनी भी सत धर्म ते विरुद्ध सी कि ओ बिना लिखे ही पास हो जांदे। कई साथियां ने ए कहा भी कि भाई तू जाके संत जी महाराज नु दस आ कि मैं इम्तिहान समय ता अखर नहीं लिखे पर फिर शायद ओ रेख विच ही मेख मारन। पर ईश्वर सिंह जी ने हंस के कहा, मेहनत मैं कीती नहीं परचे कीते नहीं फिर इसका फल होर कौन खाएगा। सत व्यवहार ते आचार लई ए जरूरी है कि ओ बगैर किसे गिले दे ही सत क्रिया करके फिर उसका फल ही आप ही खान लई तैयार रहे। जो आदमी एक गल दी नाजायज ते गलत मंग करदा है ओ होर गल्लां विच सत दा मुजारी किवें हो सकदा है। ए गल्लां साथियां नूं लाजवाब कर दिंदियां सन। फिर आखर इम्तिहान दे नतीजे ने ही उन्हां नूं ओही दस्या। ओह इम्तिहान विच पास ना होए आखर परचा इक्को ही पासे ठीक हो सकदा सी। जदों एक रस आया दूसरे सारे ही रस आप ही फिक्के पै गए। असल गल तां एह है कि जिसने इस रस नूं नहीं माणिया ओह इस बारे कुछ भी नहीं जानदे, पर जो जान गया ओह उस नूं छड्णा तां इक पासे मकरंद रस दे मस्त भंवर वांग उत्थे ही समा के मरना पसंद करदा है पर विछोड़ा नहीं। इस पासे ईश्वर सिंह जी ते पैर सख्ती नाल जमदे गए ते ओह दुनिया तों दूर हुंदे गए, पर शरीर पर रेशमी कपड़े ते पैरां विच बाटे ते फ्लैक्स दे बूट अजे उसे ही तरह सन। इसे ही रंग अंदर ओह हर महीने पटियाले तों रेरू साहिब जांदे रहे। आनंद वधदा ही जांदा सी।